ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਨਿਤਨੇਮ ਦੀਆਂ ਪੰਜ ਬਾਣੀਆਂ ਦੀ ਵਿਚਾਰ ਕਰਦੇ ਕਰਦੇ ਅੱਜ ਅਸੀਂ ਕਵਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਦਾ ਪਾਠ ਉਚਾਰਨ ਅਤੇ ਅਰਥਾਂ ਨਾਲ ਜੁੜਾਂਗੇ। ਇਸ ਤੋਂ ਪਹਿਲਾਂ ਕਿ ਇਹਦਾ ਪਾਠ ਆਰੰਭ ਕੀਤਾ ਜਾਏ, ਪੁਰਾਤਨ ਗੁਟਕਿਆਂ ਵਿੱਚ ਤੇ ਸਾਡੇ ਦੋ ਤਖਤਾਂ ਤੇ ਵੀ ਔਰ ਕੁਝ ਡੇਰਿਆਂ ਅਸਥਾਨਾਂ ਤੇ ਵੀ ਇਹ ਚੌਪਈ ਦਾ ਪਾਠ ਬਹੁਤ ਲੰਬਾ ਕੀਤਾ ਜਾਂਦਾ। ਭਾਵ ਇਹਦੇ ਵਿੱਚ ਕੁਝ ਹੋਰ ਬਾਣੀਆਂ ਵੀ ਸ਼ਾਮਲ ਨੇ। ਕਿਸ ਸ਼ਰਧਾ ਵਸੀ, ਕਿਸ ਭਾਵਨਾ ਨਾਲ ਕਿਵੇਂ ਜੁੜ ਗਈਆਂ, ਇਹਦਾ ਕੋਈ ਇਤਿਹਾਸਕ ਸਬੂਤ ਨਹੀਂ ਹੈ। ਪਰ ਇਹ ਜ਼ਰੂਰ ਦੇਖਣ ਵਿੱਚ ਆਇਆ ਕਿ ਜਿਸ ਵੀ ਅਸਥਾਨ ਤੇ ਜਾਓ, ਹਰ ਇੱਕ ਨੇ ਆਪਣੀ ਵੱਖਰੀ ਵੱਖਰੀ ਮਰਿਆਦਾ ਬਣਾਈ, ਜਿਸ ਨੇ ਸਾਡਾ ਫਾਇਦਾ ਘੱਟ ਕੀਤਾ ਤੇ ਨੁਕਸਾਨ ਜ਼ਿਆਦਾ ਕੀਤਾ। ਤੁਸੀਂ ਆਖੋਗੇ ਨੁਕਸਾਨ ਕੀ ਕੀਤਾ? ਜਦੋਂ ਇੱਕ ਗੁਰੂ ਨੂੰ ਮੰਨਣ ਵਾਲੇ ਇਹ ਕਹਿਣ ਵਾਲੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਖਸ਼ੇ ਹੋਏ ਅੰਮ੍ਰਿਤ ਨੂੰ ਧਾਰਨ ਕੀਤਾ, ਤੋ ਇੱਕੋ ਗੱਲ ਜਦੋਂ ਦੋ ਤਰੀਕਿਆਂ ਨਾਲ, ਚਾਰ ਤਰੀਕਿਆਂ ਨਾਲ ਕੀਤੀ ਜਾਏ ਤੇ ਜਿਹੜੇ ਭੋਲੇ ਭਾਲੇ ਸ਼ਰਧਾਲੂ ਨੇ ਉਹਨਾਂ ਦੇ ਮਨ ਵਿੱਚ ਜ਼ਰੂਰ ਸਸਪੈਂਸ ਪੈਦਾ ਹੋ ਜਾਂਦਾ ਵੀ ਇਹਨਾਂ ਵਿੱਚੋਂ ਠੀਕ ਕਿਹੜਾ ਤੇ ਗਲਤ ਕਿਹੜਾ। ਇਹ ਹੈ ਸਭ ਤੋਂ ਵੱਡੀ ਮੁਸ਼ਕਲ। ਤੋ ਪੰਥ ਨੇ ਔਰ ਪੰਥ ਦੇ ਉਹਨਾਂ ਮਹਾਂਪੁਰਖਾਂ ਨੇ ਕਹਿ ਲਓ, ਵੱਡੇ ਵਿਅਕਤੀਆਂ ਨੇ ਕਹਿ ਲਓ, ਮੇਰੇ ਕੋਲ ਇੱਥੇ ਸਿੱਖ ਰਹਿਤ ਮਰਿਆਦਾ ਦੀ ਕਾਪੀ ਨਹੀਂ ਹੈ, ਉਹਦਾ ਕਦੇ ਆਰੰਭ ਪੜ੍ਹ ਕੇ ਦੇਖੋ। ਉਹਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੀ ਸ਼ਾਮਿਲ ਸਨ, ਉਹਦੇ 'ਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਸ਼ਾਮਿਲ ਸਨ। ਗੱਲ ਕੀ, ਉਸ ਵੇਲੇ ਦਾ ਕੋਈ ਐਸਾ ਗੁਰਸਿੱਖ ਮਹਾਂਪੁਰਖ ਨਹੀਂ ਸੀ ਜਿਹੜਾ ਉਹਦੇ ਵਿੱਚ ਸ਼ਾਮਿਲ ਨਹੀਂ ਸੀ। ਉਹਨਾਂ ਨੇ ਲਗਾਤਾਰ ਕਈ ਮਹੀਨੇ ਲਾ ਕੇ ਉਹ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ। ਖਰੜੇ ਦਾ ਮਤਲਬ ਹੁੰਦਾ ਜਿਹਨੂੰ ਫਾਈਨਲ ਰੂਪ ਨਾ ਦਿੱਤਾ ਗਿਆ, ਉਹਦੀ ਪਹਿਲੀ ਸਟੇਜ ਨੂੰ ਖਰੜਾ ਕਰਦਾ। ਉਹ ਫਿਰ ਸਾਰੀਆਂ ਦੁਨੀਆਂ ਦੀਆਂ ਸਿੰਘ ਸਭਾਵਾਂ ਵਿੱਚ, ਜਿਹੜੀਆਂ ਉਸ ਵੇਲੇ ਪੰਥਕ ਖੇਤਰ ਵਿੱਚ ਬਹੁਤ ਵੱਡਾ ਕੰਮ ਕਰ ਰਹੀਆਂ ਸਨ, ਉਹਨਾਂ ਨੂੰ ਭੇਜਿਆ ਗਿਆ। ਉਹਨਾਂ ਦੀ ਪ੍ਰਵਾਨਗੀ ਲਈ ਗਈ, ਉਹਨਾਂ ਦੇ ਸੁਝਾਅ ਲਏ ਗਏ। ਫਿਰ ਜਿਹੜੇ ਕਿ ਉਹਨਾਂ ਦੇ ਸੁਝਾਅ ਬੜੇ ਵਜਨਦਾਰ ਸਨ, ਉਹਨਾਂ 'ਤੇ ਫਿਰ ਵਿਚਾਰ ਕੀਤਾ ਅਤੇ ਅੱਜ ਕੱਲ੍ਹ ਉਹ ਸਿੱਖ ਰਹਿਤ ਮਰਿਆਦਾ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਅਤੇ ਫਰੀ ਵੰਡੀ ਜਾਂਦੀ। ਇਸੇ ਤਰ੍ਹਾਂ ਹੂ ਬਹੂ ਉਸ ਦੀ ਨਕਲ, ਕਿਉਂਕਿ ਸਾਰੀ ਥਾਈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਮੁਹੱਈਆ ਨਹੀਂ ਹੁੰਦੀਆਂ, ਅਵੇਲੇਬਲ ਨਹੀਂ ਹੁੰਦੀਆਂ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਦੇ ਵਿੱਚ ਸਹਿਯੋਗ ਦਿੱਤਾ, ਉਹ ਵੀ ਛਾਪ ਕੇ ਵੰਡੇ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵੀ ਛਾਪ ਕੇ ਵੰਡੇ। ਪਰ ਅਫਸੋਸ ਨਾਲ ਇਹੋ ਹੀ ਕਹਿਣਾ ਪੈਂਦਾ ਕਿ ਉਹ ਛੋਟੀ ਜੀ ਬੁੱਕ ਹੈ ਜਿਹਨੂੰ ਪੜ੍ਹਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਔਰ ਜਿਹੜੀ ਹਰ ਗੁਰਸਿੱਖ ਦੇ ਘਰ ਵਿੱਚ ਹੋਣੀ ਚਾਹੀਦੀ, ਕਿਉਂਕਿ ਉਹਦਾ ਨਾਮ ਹੈ ਸਿੱਖ ਰਹਿਤ ਮਰਿਆਦਾ। ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਂਦਾ, ਉਹਦੀ ਰਹਿਣੀ ਵਾਸਤੇ ਰਹਿਤ ਚਾਹੀਦੀ ਹੈ ਤੇ ਉਹਦੀ ਮਰਿਆਦਾ ਦੱਸੀ। ਪਰ ਤੁਹਾਨੂੰ ਵੀ ਤਜਰਬਾ ਤੇ ਮੈਂ ਵੀ ਜਾਣਦਾ, ਉਹਦੇ ਬਾਵਜੂਦ ਵੱਖ ਵੱਖ ਡੇਰਿਆਂ ਤੇ ਸੰਪਰਦਾਵਾਂ ਤੇ, ਔਰ ਕਈ ਵਾਰੀ ਇਹ ਵੀ ਲਿਖਿਆ ਜਾਂਦਾ ਹੈ ਫਲਾਣੇ ਡੇਰੇ ਦੀ ਮਰਿਆਦਾ ਅਨੁਸਾਰ, ਇਹਦਾ ਮਤਲਬ ਪੰਥ ਦੀ ਮਰਿਆਦਾ ਨਹੀਂ ਡੇਰਿਆਂ ਦੀ ਮਰਿਆਦਾ, ਇਹ ਸਾਡੀ ਬਦਕਿਸਮਤੀ। ਮੈਨੂੰ ਇੱਕ ਬੜਾ ਬਿਟਰ ਐਕਸਪੀਰੀਅੰਸ ਹੋਇਆ। ਸਾਡੇ ਸ਼ਹਿਰ ਵਿੱਚ ਇੱਕ ਮਾਰਕੰਡਾ ਨੈਸ਼ਨਲ ਕਾਲਜ ਹੈ, ਉੱਥੇ ਇੱਕ ਇੰਸਟਰਕਟਰ PTI ਫੌਜ ਦੇ ਰਿਜ਼ਰਵ ਆਏ ਸੱਜਣ ਲੱਗੇ, ਤੇ ਉਹਨਾਂ ਨੇ ਥੋੜੇ ਦਿਨ ਹੋਏ ਸਨ ਸਿੱਖੀ ਧਾਰਨ ਕੀਤੀ ਸੀ, ਭਾਵ ਅੰਮ੍ਰਿਤਪਾਨ ਕੀਤਾ। ਉਹਨਾਂ ਦੇ ਖਾਨਦਾਨ ਵਿੱਚ, ਉਹਨਾਂ ਦੇ ਪਿੰਡ ਵਿੱਚ ਹੋਰ ਕੋਈ ਸਿੱਖ ਨਹੀਂ ਸੀ, ਉਸ ਇਕੱਲੇ ਨੇ ਸਿੱਖੀ ਧਾਰਨ ਕੀਤੀ। ਉਹਦੇ ਅੰਦਰ ਭੁੱਖ ਸੀ, ਜਗਿਆਸਾ ਸੀ। ਉਹਨੇ ਕਾਲਜ ਦੇ ਪ੍ਰੋਫੈਸਰਾਂ ਨੂੰ ਪੁੱਛਿਆ ਵੀ ਮੈਂ ਸਿੱਖ ਧਰਮ ਬਾਰੇ ਬਹੁਤਾ ਕੁਝ ਜਾਣਦਾ ਨਹੀਂ ਤੇ ਜਾਣਨਾ ਚਾਹੁੰਦਾ, ਤੇ ਮੈਨੂੰ ਕੋਈ ਦੱਸੋ ਤਰੀਕਾ। ਉਹਨਾਂ ਸੱਜਣਾਂ ਨੇ ਕਿਹਾ ਕਿ ਇੱਥੇ ਗਿਆਨੀ ਸਾਹਿਬ ਸਿੰਘ ਨੇ ਉਹ ਸਵੇਰੇ ਸ਼ਾਮ, ਸਵੇਰੇ ਗੁਰਬਾਣੀ ਦੀ ਕਥਾ ਕਰਦੇ ਨੇ, ਰਾਤ ਨੂੰ ਇਤਿਹਾਸ ਦੀ ਕਥਾ ਕਰਦੇ, ਤੇ ਤੁਸੀਂ ਉੱਥੇ ਜਾਇਆ ਕਰੋ। ਉਹ ਸੱਜਣ ਨਿਤਾ ਪ੍ਰਤੀ ਗੁਰਦੁਆਰੇ ਆਉਣ ਲੱਗ ਪਏ। ਹੁਣ ਜਿਹੜਾ ਗੁਰਬਾਣੀ ਦੀ ਕਥਾ ਸੁਣੇਗਾ, ਇਤਿਹਾਸ ਦੀ ਕਥਾ ਸੁਣੇਗਾ, ਉਹਨੂੰ ਹੌਲੀ 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 ਗਿਆਨ ਵਧੇ ਤਾਂ ਪ੍ਰੇਮ ਵੱਧ ਗਿਆ, ਕਿਉਂਕਿ ਉਸਨੂੰ ਗੁਰਬਾਣੀ ਵਿੱਚੋਂ ਵੀ ਬਹੁਤ ਕੁਝ ਮਿਲਿਆ ਤੇ ਇਤਿਹਾਸ ਵਿੱਚੋਂ ਵੀ। ਕੁਦਰਤ ਦੀ ਨੇਤ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹਦੇ ਬੱਚੀਆਂ ਸਨ, ਕੋਈ ਲੜਕਾ ਹੈ ਨਹੀਂ ਸੀ। ਪਿਛਲੀ ਉਮਰ ਵਿੱਚ ਮਹਾਰਾਜ ਨੇ ਉਹਨੂੰ ਲੜਕਾ ਵੀ ਬਖਸ਼ ਦਿੱਤਾ, ਉਹਦਾ ਹੋਰ ਸਿਦਕ ਵੱਧ ਗਿਆ, ਉਹਦੇ ਅੰਦਰ ਹੋਰ ਭਰੋਸਾ ਜਾਗ ਪਿਆ ਕਿ ਮੈਂ ਧਰਮੀ ਵੀ ਬਣ ਗਿਆ ਤੇ ਮੈਨੂੰ ਗੁਰੂ ਨੇ ਸਭ ਕੁਝ ਦਿੱਤਾ। ਉਹਨੇ ਉਸ ਖੁਸ਼ੀ ਵਿੱਚ ਅਖੰਡ ਪਾਠ ਰਖਾਇਆ ਤੇ ਮੈਨੂੰ ਕਹਿਣ ਲੱਗਾ, ਗਿਆਨੀ ਜੀ ਤੁਸੀਂ ਵੀ ਉੱਥੇ ਦਰਸ਼ਨ ਦਿਓ। ਮੈਂ ਆਪਣੀ ਡੈਰੀ ਦੇਖ ਕੇ ਕਿਹਾ ਵੀ ਮੈਂ 3 ਦਿਨ ਤੇ ਰਹਿ ਨਹੀਂ ਸਕਦਾ ਤੇ ਮੈਂ ਭੋਗ ਵਾਲੇ ਦਿਨ ਹਾਜ਼ਰ ਹੋ ਜਾਵਾਂ। ਕਹਿਣ ਲੱਗੇ ਨਹੀਂ, ਤੁਸੀਂ ਆਰੰਭ ਵਾਲੇ ਦਿਨ ਵੀ ਆਓ। ਮੈਂ ਕਿਹਾ 7 ਵਜੇ, ਕਿਉਂਕਿ ਮੇਰੇ ਤੋਂ ਕੋਈ 30-40 ਕਿਲੋਮੀਟਰ ਦੂਰ ਹੈ, ਪਿੰਡ ਸਮਾਣੀ ਹੈ, ਸਮਾਣਾ ਤੇ ਸਮਾਣੀ ਦੋ ਨੇੜੇ ਨੇੜੇ। ਮੈਂ ਗੱਲ ਲੰਬੀ ਨਾ ਕਰਾਂ, ਮੈਂ ਦੱਸਣਾ ਹੀ ਚਾਹੁੰਦਾ ਕਿ ਸਾਡੀ ਮੁਸ਼ਕਲ ਕਿੱਥੋਂ ਸ਼ੁਰੂ ਹੁੰਦੀ। ਪਰ ਜਦੋਂ ਪੰਥ ਦੇ ਆਗੂ ਹੀ ਉਸ ਮੁਸ਼ਕਲ ਦਾ ਕੋਈ ਹੱਲ ਨਹੀਂ ਲੱਭਦੇ ਤੇ ਫਿਰ ਮੇਰੇ ਤੁਹਾਡੇ ਵਰਗੇ ਹਾਰ ਜਾਂਦੇ ਨੇ, ਥੱਕ ਜਾਂਦੇ। ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਕੀ ਕੀਤਾ ਜਾ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦਾਸ ਤੇ ਪਹੁੰਚਣ ਤੋਂ ਪਹਿਲਾਂ ਮਹਾਰਾਜ ਦਾ ਸਰੂਪ ਤੇ ਆ ਚੁੱਕਾ ਸੀ, ਕਿਸੇ ਪਿੰਡ ਵਿੱਚੋਂ ਕਿਸੇ ਨਗਰ ਵਿੱਚੋਂ ਲਿਆਂਦਾ। ਪਾਠੀ ਸਿੰਘ ਵੀ ਮੌਜੂਦ ਸਨ, ਪਰ ਉਹ ਕੀ ਕਰ ਰਹੇ ਸਨ, ਬੱਤੀਆਂ ਤਿਆਰ ਕਰਕੇ ਦੀਵੇ ਬਾਲਣ ਲੱਗੇ ਸਨ। ਤਾਂ ਮੈਂ ਸਮਝ ਗਿਆ, ਮੈਂ ਮੱਥਾ ਟੇਕਦਿਆਂ ਕਿਹਾ, ਮੈਂ ਕਿਹਾ ਵੀ ਇਹ ਕੀ ਕਰ ਰਹੇ। ਕਹਿੰਦੇ ਜੀ ਇਹ ਨਹੀਂ ਕਰੀਦਾ। ਮੈਂ ਕਿਹਾ ਦੇਖੋ, ਆਰਤੀ ਦੇ ਸ਼ਬਦ ਪੜਨ ਦੀ ਕੋਈ ਮਨਾਹੀ ਨਹੀਂ, ਪਰ ਦੀਵੇ ਬਾਲ ਕੇ ਆਰਤੀ ਕਰਨੀ ਮਨਮਤ। ਉਹਨਾਂ ਨੇ ਉਸੇ ਵੇਲੇ ਉਹ ਥਾਲੀ ਇੱਕ ਪਾਸੇ ਨੂੰ ਕਰ ਦਿੱਤੀ। ਅਨੰਦ ਸਾਹਿਬ ਪੜਿਆ, ਅਰਦਾਸ ਹੋਈ, ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ। ਜਦੋਂ ਭੋਗ ਵਾਲਾ ਦਿਨ ਸੀ, ਤੀਸਰਾ, ਮੈਂ ਫਿਰ ਪਹੁੰਚਿਆ, ਮੈਂ ਕੁਛ ਲੇਟ ਹੋ ਗਿਆ। ਪਰ ਮੇਰੇ ਜਾਣ ਤੋਂ ਪਹਿਲਾਂ ਉਹ ਦੀਵੇ ਬਾਲ ਕੇ ਆਰਤੀ ਕਰ ਰਹੇ ਸਨ। ਮੈਂ ਲੜਨਾ ਤੇ ਨਹੀਂ ਸੀ, ਮੈਂ ਦੇਖਦਾ ਰਿਹਾ। ਆਰਤੀ ਹੋ ਗਈ, ਕਥਾ ਹੋ ਗਈ, ਕੀਰਤਨ ਹੋ ਗਿਆ, ਭੋਗ ਪੈ ਗਿਆ। ਮੈਂ ਖੜਾ ਹੋ ਗਿਆ। ਮੈਂ ਕਿਹਾ ਸਤਿ ਸੰਗਤ ਜੀ, ਤੁਹਾਨੂੰ ਭੁਲੇਖਾ ਨਾ ਪਵੇ ਇਸ ਕਰਕੇ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦਾ ਵੀ ਜਿਹੜਾ ਸ਼ਬਦ ਅਸੀਂ ਆਰਤੀ ਦੇ ਆਰੰਭ ਵਿੱਚ ਪੜ੍ਹਦੇ ਹਾਂ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਇਹ ਤੁਹਾਨੂੰ ਪਤਾ ਵੀ ਕਿੱਥੇ ਕਿਸਨੇ ਕਦੋਂ ਉਚਾਰਨ ਕੀਤਾ? ਬਹੁਤਿਆਂ ਨੂੰ ਨਹੀਂ ਪਤਾ, ਔਰ ਉਹਨਾਂ ਵਿਚਾਰਿਆਂ ਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਕਿਉਂਕਿ ਉਹ ਸਾਰੇ ਜਾਟ ਸਨ, ਕੋਈ ਉਹਨਾਂ ਵਿੱਚ ਕਿੱਸਾਧਾਰੀ ਨਹੀਂ ਸੀ। ਇੱਕ ਬਜ਼ੁਰਗ ਕੋਈ ਰਿਆਸਤ ਦੇ ਇਲਾਕੇ ਦਾ ਪਟਿਆਲੇ ਆਦਿਕ ਦਾ ਕੋਈ ਦੂਰੋਂ ਪਾਰੋਂ ਰਿਸ਼ਤੇਦਾਰ ਹੋਣਾ ਉਹ ਵੀ ਆਇਆ ਸੀ। ਜਦੋਂ ਮੈਂ ਸਾਰੀ ਸਾਖੀ ਸੁਣਾਈ ਤੇ ਨਾਲ ਹੀ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੱਤਾ, ਹੋਰ ਤੇ ਲੋਕ ਚੁੱਪ ਸਨ, ਦੀਵੇ ਬਾਲ ਕੇ ਆਰਤੀ ਕਰਨ ਵਾਲੇ ਵੀ ਚੁੱਪ ਸਨ, ਉਹਨਾਂ ਕੋਲ ਵੀ ਕੋਈ ਜਵਾਬ ਨਹੀਂ। ਪਰ ਉਹ ਬਜ਼ੁਰਗ ਜਿਹੜਾ ਸੀ ਉਹ ਆਪਣੀ ਜਾਟ ਬੋਲੀ ਵਿੱਚ ਕਹਿਣ ਲੱਗਾ, ਭਾਈ ਜੀ ਹਮਨੂੰ ਤੋਂ ਕੁਛ ਪਤਾ ਨਾ ਸੈ, ਹਮ ਪੜ੍ਹੇ ਲਿਖੇ ਨਹੀਂ, ਪਰ ਹਮੂੰ ਇੱਕ ਬਾਤ ਸਮਝ ਮੈਂ ਆਈ ਹੈ ਕਿ ਥਾਰੇ ਦੋਨੋਂ ਮੇਂ ਤੇ ਇੱਕ ਗਲਤ ਹੈ, ਦੋਨੋਂ ਠੀਕ ਨਹੀਂ ਹੋ ਸਕਦਾ, ਜਾਂ ਦੀਵੇ ਬਾਲ ਕੇ ਆਰਤੀ ਕਰਨ ਵਾਲੇ ਗਲਤ ਨੇ ਜਾਂ ਤੁਸੀਂ ਗਲਤ। ਮੇਰਾ ਕਹਿਣ ਤੋਂ ਮਤਲਬ ਜਦੋਂ ਇੱਕੋ ਗੁਰੂ ਦੇ ਸਿੱਖ ਅਖਵਾਉਂਦੇ ਹੋਏ ਅਸੀਂ ਵੱਖ ਵੱਖ ਮਰਿਆਦਾ ਕਰਦੇ ਹਾਂ ਤਾਂ ਜਿਹੜੇ ਜਨ ਸਧਾਰਨ ਨੇ ਉਹ ਸੋਚਦੇ ਨੇ ਵੀ ਇਹ ਦੋਵੇਂ ਠੀਕ ਨਹੀਂ ਹੋ ਸਕਦੇ। ਤੋ ਇਸ ਲਈ ਇਹ ਭਰਮ ਬੜੇ ਪੈ ਗਏ। ਕਈ ਮੇਰੀਆਂ ਮਾਤਾਵਾਂ ਕਈ ਬਜ਼ੁਰਗ ਕਹਿ ਦਿੰਦੇ ਨੇ ਉਹ ਜੀ ਸ਼੍ਰੋਮਣੀ ਕਮੇਟੀ ਵਾਲੇ ਨੇ ਰਹਿ ਰਾਸ ਛੋਟੀ ਕਰ ਦਿੱਤੀ। ਨਾ ਕਿਸੇ ਨੇ ਛੋਟੀ ਕੀਤੀ ਹੈ, ਇਹ ਤਾਂ ਜੋ ਕਿਸੇ ਦੇ ਜੀ ਚ ਆਇਆ ਜੋੜੀ ਗਿਆ। ਹਰ ਯੁਗ ਯੁਗ ਭਗਤ ਪਾਇਆ ਵੀ ਪਹਿਲਾਂ ਪੜ੍ਹਦੇ, ਉਹਦਾ ਇੱਥੇ ਕੋਈ ਲਿੰਕ ਨਹੀਂ। ਵਾਸਾ ਕੀ ਵਾਰ ਦੀ ਬਾਣੀ ਦੇ ਅਖੀਰ ਵਿੱਚ ਕੁਝ ਦੁਖਦਾਰੂ ਸੁਖਰੋਗ ਪਿਆ ਪੜ੍ਹਦੇ, ਉਹ ਵੀ ਆਸਾ ਕੀ ਵਾਰ। ਮਤਲਬ ਇਸ ਤਰ੍ਹਾਂ ਜੋ ਜੋ ਜਿਸ ਦੇ ਮਨ ਵਿੱਚ ਆਇਆ ਉਹ ਜੋੜੀ ਗਿਆ। ਪਰ ਪੰਥ ਨੇ ਬੜੀ ਮਿਹਨਤ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਕੱਟਿਆ ਹੈ। ਇਹ ਨਹੀਂ ਆਖਿਆ ਕਿ ਬਾਣੀ ਨਾ ਪੜ੍ਹੋ, ਕਿਸੇ ਦਾ ਜੀ ਕਰਦਾ 10 ਵਾਰੀ ਪੜ੍ਹੋ 20 ਵਾਰੀ ਪੜ੍ਹੋ, ਪਰ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਹਨਾਂ ਨੂੰ ਸੇਧ ਮਿਲੀ ਜਾਂ ਜੋ ਉਹਨਾਂ ਨੇ ਉਸ ਕਸਵੱਟੀ 'ਤੇ ਪੜ੍ਹ ਕੇ ਠੀਕ ਸਮਝਿਆ ਉਹਦੇ ਮੁਤਾਬਕ ਇਹ ਚੌਪਈ ਇੱਥੋਂ ਸ਼ੁਰੂ ਹੁੰਦੀ। ਆਮ ਗੁਰਕਿਆਂ 'ਚ ਦੇਖਦੇ ਹੋ ਨਾਨਕ ਸਰ ਦੀ ਮਰਿਆਦਾ, ਦੂਜੇ ਮਰਿਆਦਾ, ਮੈਂ ਕਿਸੇ ਦਾ ਇਸ ਲਈ ਨਾਮ ਨਹੀਂ ਲੈਂਦਾ ਕਿ ਮੈਂ ਕਿਸੇ ਦਾ ਵਿਰੋਧੀ ਜਾਂ ਹਾਮੀ ਨਹੀਂ ਹੈ, ਮੈਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ। ਕਿਸੇ ਦੇ ਲਿਖਿਆ ਕਿਰਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸਮੇ, ਇਸ ਤਰ੍ਹਾਂ ਦੇ ਜਿਹੜੇ ਵਾਧੂ ਸ਼ਬਦ ਲਾਏ ਗਏ ਸ਼ੁਰੂ ਵਿੱਚ ਅਖੀਰ ਵਿੱਚ, ਇਹ ਠੀਕ ਹੈ ਕਿ ਅਸੀਂ ਸ਼ਰਧਾ ਬਸੀ ਕੁਝ ਪੜ੍ਹੀ ਜਾਈਏ, ਪਰ ਜੋ ਪੰਥ ਦੀ ਮਰਿਆਦਾ ਉਹਦੇ ਮੁਤਾਬਕ ਚੌਪਈ ਇੱਥੋਂ ਸ਼ੁਰੂ ਹੁੰਦੀ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ। ਇਹਦਾ ਮਤਲਬ ਤੇ ਤੁਸੀਂ ਸਮਝ ਗਏ ਕਿ ਉਪਰਲਾ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਇਹ ਮੰਗਲਾ ਚੱਲ ਰਿਹਾ। ਕੋਈ ਵੀ ਕਿਸੇ ਚੀਜ਼ ਨੂੰ ਲਿਖਦਾ ਹੈ ਉਹ ਆਪਣੇ ਇਸ਼ਕ ਨੂੰ ਯਾਦ ਕਰਦਾ, ਉਹਦੀ ਉਸਤਤੀ ਦਾ ਮੰਗਲ ਕਰਦਾ। ਕੋਈ ਇੱਕ ਓਂਕਾਰ ਲਿਖਦਾ, ਕੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਦਾ, ਕੁਝ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਲਿਖਦੇ, ਗੱਲ ਪਰਮੇਸ਼ਵਰ ਨੂੰ ਯਾਦ ਕਰ। ਪਾਤਸ਼ਾਹੀ 10 ਨਹੀਂ ਪੜ੍ਹਨਾ, 10ਵੀਂ ਪੜ੍ਹਨਾ, ਕਿਉਂਕਿ ਪਾਤਸ਼ਾਹੀ ਲਿਖਿਆ ਤਾਂ ਪਾਤਸ਼ਾਹੀ 10ਵੀਂ। ਕਵੀ ਉਹ ਬਾਤ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਆਪ ਨੂੰ ਕਵੀ ਕਹਿੰਦੇ ਨੇ, ਬਾਤ ਮੈਨਾਂ ਕਵੀ ਦੇ ਉਚਾਰਨ ਕੀਤੇ ਹੋਏ ਸ਼ਬਦ, ਤੇ ਸ਼ਬਦ ਉਹ ਜਿਨ੍ਹਾਂ ਦਾ ਸੈਂਟਰਲ ਆਈਡੀਆ ਬੇਨਤੀ ਹੈ, ਅਰਧ ਕਰਨੀ, ਅਰਦਾਸ ਕਰਨੀ। ਹੁਣ ਮਹਾਰਾਜ ਇਸ ਵਿੱਚ ਕੀ ਮੰਗਦੇ ਨੇ, ਸਾਨੂੰ ਕੀ ਮੰਗਣਾ ਚਾਹੀਦਾ? ਚੌਪਈ ਇਹ ਕਵਿਤਾ ਦਾ ਇੱਕ ਛੰਦਕ ਛੰਦਬੰਧਕ ਰੂਪ ਹੈ। ਜਿਵੇਂ ਆਪਾਂ ਰਾਤੀ ਸਵਈਏ ਪੜ੍ਹੇ ਸਨ, ਜਾਪ ਸਾਹਿਬ 'ਚ ਕਈ ਛੰਦ ਪੜ੍ਹੇ ਨੇ, ਭੁਜੰਗ ਪ੍ਰਿਆਦ ਛੰਦ, ਚਾਚਰੀ ਛੰਦ, ਰਸਾਵਲ ਛੰਦ, ਰੂਆਲ ਛੰਦ, ਇਸੇ ਤਰ੍ਹਾਂ ਚੌਪਈ ਵੀ ਇੱਕ ਛੰਦ ਹੈ ਜਿਹਦੇ ਵਿੱਚ ਚਾਰ ਚਾਰ ਪੰਗਤੀਆਂ ਦਾ ਇੱਕ ਪਦ ਹੈ, ਇਹਨੂੰ ਚੌਪਈ ਕਹਿੰਦੇ। ਹਮਰੀ ਕਰੋ ਹੱਥ ਦੈਰ ਚਾਉ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾ। ਹੁਣ ਪਹਿਲਾ ਇੱਕ ਪਤਾ ਇੱਥੇ ਪੂਰਾ ਹੋ, ਇਹਦੇ ਵਿੱਚ ਚਾਰ ਪੰਗਤੀਆਂ ਆਈਆਂ ਨੇ। ਹਮਰੀ ਕਰੋ ਹੱਥ ਦੇ ਵਿੱਚ, ਹੇ ਅਕਾਲ ਪੁਰਖ ਜੀ ਸਾਡੀ ਹੱਥ ਦੇ ਕੇ ਰੱਖੇ ਔਰ ਚਿੱਤ ਦੀ ਇੱਛਾ ਪੂਰਨ ਹੋ ਜਾਏ। ਇੱਛਾ ਕੀ ਹੈ? ਤਵ ਚਰਨਨ ਮਨ ਰਹਿ ਹਮਾਰਾ, ਤੁਹਾਡੇ ਚਰਨਾਂ ਨਾਲ ਸਾਡਾ ਮਨ ਜੁੜਿਆ ਰਹੇ। ਆਪਣਾ ਜਾਨ ਕਰੋ ਪ੍ਰਤਪਾ, ਇਹ ਅੱਖਰ ਜਿਹੜਾ ਹੈ ਅਕਸਰ ਮੈਂ ਦੇਖਿਆ ਕਿ ਅਣਜਾਣ ਪੁਣੇ ਵੀ ਜਾਣ ਕੇ ਨਹੀਂ ਅਣਜਾਣ ਪ੍ਰਿਤਪਾਰਾ ਬੋਲਿਆ ਜਾਂਦਾ। ਜਦੋਂ ਕਿ ਇਸ ਤੇ ਸਪੈਲਿੰਗ ਦੇਖ ਲਓ, ਪ੍ਰਿਤਪਾਰਾ ਨਹੀਂ ਹੈ, ਇਹ ਹੈ ਪ੍ਰਤਪਾਰਾ। ਪ੍ਰਿਤਪਾਰਾ ਤਾਂ ਹੋਵੇਗਾ ਜੇ ਪੱਪੇ ਨੂੰ ਸਿਆਰੀ ਲੱਗੀ ਹੋਵੇ, ਪਰ ਅਸੀਂ ਉਚਾਰਨ ਕਰੀ ਜਾਂਦੇ ਹਾਂ ਅਰਥ ਉਹਦੇ ਵੀ ਉਹੀ ਨੇ। ਪਰ ਜੋ ਗੁਰੂ ਪਾਤਸ਼ਾਹ ਨੇ ਲਿਖਿਆ, ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਉਹਨੂੰ ਐਵੇਂ ਅਦਲ ਬਦਲ ਕਰਦੇ। ਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਤੋਂ ਅੰਤ ਤੀਕਰ 35 ਕੁ ਵਾਰੀ ਪਾਠ ਬੋਧ ਸਮਾਗਮਾਂ ਵਿੱਚ ਭਾਗ ਲੈ ਕੇ ਪੜ੍ਹਾਇਆ ਅਤੇ ਵਿਚਾਰਿਆ, ਕਿਧਰੇ ਇੱਕ ਵਾਰੀ ਵੀ ਪ੍ਰਿਤਪਾਲਕ ਸ਼ਬਦ ਨਹੀਂ ਹੈ, ਪ੍ਰਿਤਪਾਲ ਨਹੀਂ ਹੈ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਤਪਾਲਕ ਹੈ, ਪ੍ਰਤਪਾਲ ਹੈ। ਪਰ ਅਸੀਂ ਆਪਣੇ ਅਣਜਾਣ ਪੁਣੇ ਵਿੱਚ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਪੜ੍ਹੀ ਦਿੰਦੇ, ਪ੍ਰਤਪਾਲਕ। ਇਸ ਲਈ ਹੋ ਸਕੇ ਦਾਸ ਦੀ ਬੇਨਤੀ ਮੰਨ ਕੇ ਸਮਝ ਕੇ ਇਹਦਾ ਉਚਾਰਨ ਪ੍ਰਤਪਾਲਕ। ਤੋ ਮਹਾਰਾਜ ਕਹਿੰਦੇ ਤਬ ਚਰਨਨ ਮਨ ਰਹਿ ਹਵਾਲਾ, ਤੁਹਾਡੇ ਚਰਨਾਂ ਨਾਲ ਸਾਡਾ ਮਨ ਜੁੜਿਆ ਰਹੇ ਔਰ ਆਪਣੇ ਸੇਵਕ ਜਾਣ ਕੇ ਸਾਡੀ ਪ੍ਰਤਪਾਲਾ ਕਰੋ।